ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀ ਵਾਰ ਕਥਾ ਦੇ ਵਿੱਚ 14ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਵੈਰਾਗਮਈ ਉਪਦੇਸ਼ ਕਰਦੇ ਨੇ ਗੁਰਸਿੱਖਾਂ ਪ੍ਰਤੀ। ਸੁਣੀ ਦੇਹ ਡਰਾਵਣੀ ਜਾਂ ਜੀਓ ਵਿੱਚ ਹੋਂ ਜਾਏ, ਪਹਿਲਾਂ ਮੂਲ ਰੂਪ ਚ ਅਰਥ ਹੈ, ਫਿਰ ਇਹਦਾ ਅੰਤਰੀ ਭਾਵ ਹੈ। ਮਹਾਰਾਜ ਜੀ ਫਰਮਾਉਂਦੇ ਨੇ ਕਿ ਜਦੋਂ ਦੇਹ ਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦੀ ਹੈ ਤਾਂ ਇਹ ਜਿਹੜੀ ਦੇਹ ਹੈ ਸਾਡੀ, ਇਹ ਸੁਣੀ ਤੋਂ ਭਾਵ ਖਾਲੀ ਹੋ ਕੇ ਸਰੀਰ ਬੰਦੇ ਦਾ ਮੁਰਦੇ ਦਾ ਡਰਾਉਣਾ ਜਿਹਾ ਲੱਗਦਾ। ਲੋਕ ਉਹਨੂੰ ਹੱਥ ਲਾਉਣ ਤੋਂ ਵੀ ਡਰਦੇ ਨੇ, ਛੋਹਣ ਤੋਂ ਵੀ ਕਿਨਾਰਾ ਕਰਦੇ ਨੇ। ਮੁਰਦੇ ਨੂੰ ਦੇਖ ਕੇ ਹਰ ਕੋਈ ਪਿੱਛੇ ਨੂੰ ਅੜ ਜਾਂਦਾ, ਮੁਰਦਾ ਹੈ। ਮਹਾਰਾਜ ਜੀ ਫਰਮਾਉਂਦੇ ਨੇ ਭਾਹੇ ਬੁਲੰਦੀ ਵਿਝ ਵੀ ਧੂ ਨਾ ਨਿਕਸਿਓ ਕਾਏ। ਇਹ ਜੋ ਸਰੀਰ ਦੇ ਵਿੱਚ ਚੇਤਨ ਸੱਤਾ ਰੂਪ ਜਿਹੜੀ ਅੱਗ ਬਲ ਰਹੀ ਸੀ, ਭਾਹੇ ਬੁਲੰਦੀ ਉਹ ਵਿਝ ਵੀ ਝੱਜਾ ਲਾ ਕੇ ਵਿਝ ਵੀ ਉਹ ਅਜਿਹੀ ਬੁਝੀ ਆ ਬਈ ਧੂ ਨਾ ਨਿਕਸਿਓ ਕਾਏ ਕਿ ਕੋਈ ਪੁਰਾਣਾ ਰੂਪ ਧੂੰਆਂ ਨਿਕਲਿਆ ਹੀ ਨਹੀਂ, ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਚਲਿਆ ਗਿਆ। ਪੁਰਾਣਾ ਦੀ ਜਿਹੜੀ ਅੱਗ ਸਰੀਰ ਦੀ ਚੇਤਨ ਸੱਤਾ ਹੁੰਦੀ ਹੈ, ਜਿਹੜੀ ਚੇਤਨ ਸੱਤਾ ਆਪਾਂ ਨੂੰ ਸਾਰਿਆਂ ਨੂੰ ਲਈ ਫਿਰਦੀ ਹੈ, ਜੋਤ ਹੈ, ਉਹ ਜਿਹੜੀ ਅੱਗ ਬੁਝਣ ਬੁਝੀ ਤਾਂ ਧੂੰਆਂ ਵੀ ਨਹੀਂ ਨਿਕਲਣ ਦਿੱਤਾ ਉਹਨੇ। ਕਹਿੰਦੇ ਨੇ ਇਸ ਦੇਹੀ ਵਿੱਚ ਜਿਹੜੀ ਪੁਰਾਣਾ ਦੀ ਅੱਗ ਬਾਲ ਰਹੀ ਸੀ ਨਾ, ਉਹ ਜਿਸ ਵੇਲੇ ਬੁਝੀ ਤਾਂ ਕਾਇਆਂ ਦੇ ਵਿੱਚੋਂ ਕੋਈ ਵੀ ਬਚਨਾ ਰੂਪ ਧੂੰਆਂ ਜਿਵੇਂ ਹੁੰਦਾ ਹਾਏ ਹੂ, ਕੁਛ ਵੀ ਨਹੀਂ ਹੋਇਆ। ਕਹਿੰਦੇ ਨਾ ਹਾਂ ਨਾ ਹੂੰ, ਪਤਾ ਹੀ ਨਹੀਂ ਕਿਹੜੇ ਵੇਲੇ ਚਲਿਆ ਗਿਆ ਜੀਵ। ਜਦੋਂ ਜੀਵ ਸਰੀਰ ਨੂੰ ਛੱਡ ਕੇ ਨਿਕਲਦਾ, ਸਰੀਰ ਦੇ ਅੰਦਰ ਬਹੁਤ ਕੁਛ ਵਸਦਾ, ਜਿਹੜੇ ਇਹਦੇ ਨਾਲ ਮਿਲ ਕੇ ਅੱਗੇ ਖਾਂਦੇ ਪੀਂਦੇ ਮੌਜਾਂ ਕਰਦੇ ਨੇ, ਸਰੀਰ ਦੇ ਅੰਦਰ ਵੀ ਨੇ ਕਾਮ ਕ੍ਰੋਧ ਆਦਿਕ। ਕਿਉਂਕਿ ਸਰੀਰ ਰਿਹਾ ਆਤਮਾ ਕਰਕੇ, ਆਤਮਾ ਗਈ ਤਾਂ ਸਰੀਰ ਖਤਮ, ਸਰੀਰ ਖਤਮ ਹੋ ਗਿਆ ਤਾਂ ਇਹਨੂੰ ਸਰੀਰ ਨੂੰ ਖਾਣ ਵਾਲੇ, ਇਸ ਦੇਹੀ ਅੰਤਰ ਪੰਜ ਚੋਰ ਵਸਿਆ ਹੈ। ਉਹ ਪੰਜ ਜਿਹੜੇ ਚੋਰ ਸੀ ਉਹ ਭੁੱਖੇ ਮਰ ਗਏ, ਵੀ ਇਹ ਤਾਂ ਚਲਿਆ ਗਿਆ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੇ ਪਾਏ। ਪਹਿਲਾਂ ਤਾਂ ਸਤਿਗੁਰੂ ਕਹਿੰਦੇ ਪੰਜ ਸੰਬੰਧੀ ਬਾਹਰਲੇ ਸਰੀਰ ਵਾਲੇ, ਪੰਜ ਅੰਦਰਲੇ ਵਾਲੇ, ਇਹਨਾਂ ਨੇ ਅੱਡ ਅੱਡ ਰੋਣਾ ਸਭ ਨੇ, ਮਾਤਾ ਪਿਤਾ ਭਰਾ ਇਸਤਰੀ ਤੇ ਪੁੱਤਰ, ਇਹ ਦੁੱਖਾਂ ਵਿੱਚ ਭਰੇ ਹੋਏ ਰੁਦਨ ਕਰਦੇ ਨੇ। ਪੰਜ ਸੱਤ ਜਾਂ ਦਸ ਵੀਹ ਸੰਬੰਧੀ ਦੁੱਖਾਂ ਚ ਭਰੇ ਰੋਂਦੇ ਨੇ। ਹੁਣ ਕਹਿੰਦੇ ਅੰਤਰੀ ਭਾਵ ਦੇ ਵਿੱਚ ਅੰਦਰ ਕੌਣ ਰੋਂਦਾ? ਕਹਿੰਦੇ ਪੰਜ ਗਿਆਨ ਇੰਦਰੇ ਰੋਂਦੇ ਨੇ, ਬਈ ਚੰਗਾ ਭਲਾ ਵਿੱਚ ਸੀਗਾ ਸਰੀਰ ਦੇ, ਉਹ ਵਿੱਚੋਂ ਹੀ ਨਿਕਲ ਗਈ ਆਤਮਾ, ਉਹਦੇ ਕਰਕੇ ਅਸੀਂ ਦੇਖਦੇ ਸੀ, ਅੱਖਾਂ ਕਹਿੰਦੀਆਂ, ਕੰਨ ਕਹਿੰਦੇ ਅਸੀਂ ਸੁਣਦੇ ਸੀ ਚੰਗਾ ਭਲਾ, ਨੱਕ ਕਹਿੰਦਾ ਮੈਂ ਸੁਗੰਧੀ ਲੈਂਦਾ ਸੀ, ਜੀਭ ਕਹਿੰਦੀ ਮੈਂ ਤਰ੍ਹਾਂ ਤਰ੍ਹਾਂ ਦੇ ਸਵਾਦ ਲੈਂਦੀ ਸੀ, ਚਮੜੀ ਕਹਿੰਦੀ ਮੈਂ ਸਪਰਸ਼ ਕਰਦੀ ਸੀ। ਸੋ ਇਸ ਤਰੀਕੇ ਨਾਲ ਸਾਰਾ ਸਰੀਰ ਹੀ ਬੇਕਾਰ ਹੋ ਗਿਆ। ਪੰਜ ਗਿਆਨ ਇੰਦਰੇ ਦੁੱਖਾਂ ਚ ਭਰੇ ਰਹਿੰਦੇ ਨੇ, ਔਰ ਦਵੈਸ਼ ਭਾਵ ਵਾਲੇ ਸਾਰੇ ਮਨਮੁੱਖ ਬੰਦੇ ਜਿਹੜੇ ਨੇ ਉਹ ਨਿਸਫਲ ਹੀ ਐਵੇਂ ਨਾਸ ਹੁੰਦੇ ਜਾ ਰਹੇ ਨੇ। ਬਿੰਸੇ ਦੂਜੇ ਭਾਏ, ਦਵੈਸ਼ ਭਾਵਨਾ ਕਰਕੇ, ਈਰਖਾ ਕਰਕੇ ਮਨੁੱਖ ਜੇ ਇਹ ਸੋਚ ਲਵੇ ਕਿ ਆਪਾਂ ਬਹੁਤਾ ਚਿਰ ਦੁਨੀਆਂ ਚ ਰਹਿਣਾ ਨਹੀਂ ਤੇ ਆਪਾਂ ਨੂੰ ਕਿਸੇ ਨਾਲ ਈਰਖਾ ਦਵੈਸ਼ ਕਰਨੀ ਨਹੀਂ ਚਾਹੀਦੀ, ਕਿਸੇ ਦਾ ਬੁਰਾ ਕਰਨਾ, ਕਿਸੇ ਦਾ ਕੰਮ ਖਰਾਬ ਕਰ ਦੇਣਾ, ਇਹ ਸਭ ਕੁਝ ਛੱਡ ਕੇ ਦੁਨੀਆਂ ਦਾ ਭਲਾ ਕਰਨਾ ਚਾਹੀਦਾ, ਚੰਗੇ ਪਾਸੇ ਲਾਈਏ, ਮਨੁੱਖਤਾ ਦਾ ਭਲਾ ਕਰੀਏ, ਆਪਣੇ ਭਾਈਚਾਰੇ ਦਾ ਭਲਾ ਕਰੀਏ, ਫਿਰ ਸੰਗਤ ਦਾ ਭਲਾ ਸੋਚੀਏ। ਜਿਹੜਾ ਮਨੁੱਖ ਆਪਣਾ ਨਿਸ਼ਾਨਾ ਐਸਾ ਬਣਾ ਲੈਂਦਾ ਉਹ ਗੁਰੂ ਨਾਨਕ ਦਾ ਸਿੱਖ ਬਣ ਜਾਂਦਾ। 60 ਸਾਲ 80 ਸਾਲ ਕੋਈ ਉਮਰ ਨਹੀਂ ਹੁੰਦੀ, ਇੰਨੀ ਉਮਰ ਦੇ ਵਿੱਚ 40 ਸਾਲ ਸੌਂ ਕੇ ਲੰਘ ਗਏ, ਕੰਮਾਂ ਕਾਰਾਂ 'ਚ ਲੰਘ ਗਏ, ਥੋੜ੍ਹੇ ਜਿਹੇ ਸਾਲ ਹੁੰਦੇ ਨੇ ਮਨੁੱਖ ਨਾਲ ਮਨੁੱਖ ਦਾ ਭਰਾਤਰੀ ਭਾਵ ਪ੍ਰੇਮ ਭਾਵ ਕਰਨ ਨੂੰ। ਮਹਾਰਾਜ ਕਹਿੰਦੇ ਜਿਹੜੇ 5-4 ਸਾਲ ਮਿਲੇ ਸੀ ਆਪਸ ਵਿੱਚ ਮਿਲ ਬੈਠਣ ਦੇ, ਉਹ ਨਿੰਦਾ ਚੁਗਲੀ ਬਦੀ ਵਕੀਲੀ 'ਚ ਲੰਘ ਗਏ ਨੇ। ਇਸ ਕਰਕੇ ਆਪਾਂ ਨੇ ਕਦੇ ਵੀ ਕਿਸੇ ਦਾ ਚੰਗਾ ਨਹੀਂ ਕੀਤਾ ਤਾਂ ਕਹਿੰਦੇ ਬਹੁਤ ਮਾੜੀ ਗੱਲ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਨੂੰ, ਮੂੜੇ ਰਾਮ ਜਪੋ ਗੁਣ ਸਾਰ। ਮੂੜੇ ਤੋਂ ਭਾਵ ਮੂਰਖ ਪੁਰਸ਼। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਤੋਂ ਹੀਣੇ ਨਾਸਤਕ ਨਿਸ਼ਰਦਕ ਲੋਕ ਨੇ, ਗੱਲਾਂ ਵਾਲੇ, ਨਿੰਦਾ ਚੁਗਲੀ ਬਦੀ ਵਕੀਲੀ ਵਾਲੇ, ਨਾ ਸਮਝ, ਕਹਿੰਦੇ ਮੂਰਖ ਪੁਰਸ਼ੋ, ਸ੍ਰੇਸ਼ਟ ਗੁਣਾਂ ਵਾਲੇ ਨਾਮ ਨੂੰ ਜਪੋ। ਜਪੋ ਗੁਣ ਸਾਰ, ਸਾਰ ਤੋਂ ਭਾਵ ਹੁੰਦਾ ਸ੍ਰੇਸ਼ਟ। ਸ੍ਰੇਸ਼ਟ ਗੁਣਾਂ ਵਾਲੇ ਪਰਮਾਤਮਾ ਦਾ ਨਾਮ ਜਪੋ, ਰਾਮ ਨੂੰ ਜਪੋ, ਜਿਹੜੇ ਉਹਦੇ ਸ਼ੁਭ ਗੁਣਾਂ ਨੂੰ ਹੈ ਨਾ ਉਹ ਸੰਭਾਲਣਾ ਕਰੋ, ਯਾਦ ਕਰੋ ਪਰਮਾਤਮਾ ਵਿੱਚ ਕੀ ਗੁਣ ਨੇ, ਜਿਹੇ ਜਿਹੇ ਉਹਦੇ 'ਚ ਗੁਣ ਨੇ ਉਹੋ ਜਿਹੇ ਗੁਣ ਗ੍ਰਹਿਣ ਕਰੋ, ਕਿਉਂਕਿ ਪਰਮਾਤਮਾ ਵਰਗੇ ਗੁਣ ਪਰਮਾਤਮਾ ਦੇ ਪਿਆਰਿਆਂ 'ਚ ਹੀ ਮਿਲਦੇ ਨੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਭਲਾ ਕਰਨਾ, ਪਰਉਪਕਾਰ ਕਰਨਾ, ਮਾਫ ਕਰਨਾ, ਔਗੁਣ ਨਾ ਦੇਖਣਾ, ਦਿਆਲੂ ਰਹਿਣਾ, ਕਿਰਪਾਲੂ ਰਹਿਣਾ, ਇਹ ਪਰਮਾਤਮਾ ਦੇ ਗੁਣ ਨੇ। ਉਹੋ ਜਿਹਾ ਕਹਿੰਦੇ ਜੀਵ ਤੂੰ ਵੀ ਬਣ ਜਾ। ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ। ਇਹ ਜਿਹੜੀ ਹਉ ਮੈਂ ਮੇਰੀ ਦੇਹ ਦੀ ਅੰਗਤਾ, ਮੇਰੀ ਦੇਹੀ ਹੈ, ਅਤੇ ਜਿਹੜੀ ਮੋਹਣੀ ਹੈ ਮਾਇਆ, ਇਹ ਮਾਇਆ ਦੀ ਜਿਹੜੀ ਮਮਤਾ ਵਿੱਚ, ਅਤੇ ਫਿਰ ਜੀਵ ਦੇ ਅੰਦਰ ਜਾਤੀ ਦਾ ਹੰਕਾਰ, ਫਿਰ ਸਾਰੀ ਸ੍ਰਿਸ਼ਟੀ ਜਿਹੜੀ ਆਪਾਂ ਦੇਖਦੇ ਹਾਂ, ਦੁਨੀਆਂ ਜਿੰਨੀ ਵੀ ਦੇਖਦੇ ਹਾਂ, ਇਹ ਮੁੱਠੀ ਤੋਂ ਭਾਵ ਹੁੰਦਾ ਠੱਗੀ ਗਈ ਹੈ। ਹੰਕਾਰ ਆਦਿਕ ਨੇ ਠੱਗ ਲਈ, ਇਹ ਵੀ ਠੱਗ ਹੈ। ਇਸ ਦੇਹੀ ਅੰਤਰ ਪੰਚ ਚੋਰ ਵਸੈ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੁੱਟ ਹੈ, ਮਨਮੁਖ ਨਹੀਂ ਬੁੱਝ ਹੈ। ਮਨਮੁਖ ਬੰਦਾ ਸਮਝਦਾ ਹੀ ਨਹੀਂ ਕਿ ਸਾਡਾ ਟਾਈਮ ਬਰਬਾਦ ਕਰਨ ਵਾਸਤੇ ਚੀਜ਼ਾਂ ਨੇ ਇਹ। ਲੋਕੀ ਉਲਟਾ ਕਹਿੰਦੇ ਨੇ ਇਹ ਮਨੋਰੰਜਨ ਹੈ, ਇਹ ਟਾਈਮ ਪਾਸ ਕਰ ਰਹੇ ਹਾਂ। ਮਹਾਰਾਜ ਕਹਿੰਦੇ ਟਾਈਮ ਬਰਬਾਦ ਕਰਦੇ ਹੋਏ, ਢੀਠ ਲੋਕ ਕਹਿੰਦੇ ਟਾਈਮ ਪਾਸ ਕਰਦੇ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸ਼ੁਭ ਗੁਣਾਂ ਦਾ ਸਰੀਰ ਦੇ ਅੰਦਰੋਂ ਖਤਮ ਕਿਵੇਂ ਹੋਵੇ, ਭਾਵ ਨਾਸ ਕਿਵੇਂ ਹੋਵੇ, ਅਤੇ ਸ਼ੁਭ ਗੁਣਾਂ ਦੀ ਪ੍ਰਾਪਤੀ ਕਿਵੇਂ ਹੋਵੇ। ਹੁਣ ਸਤਿਗੁਰੂ ਕਹਿੰਦੇ ਨੇ ਅੰਤਰੀ ਭਾਵ ਸਾਡਾ ਕਹਿਣ ਦਾ ਆਉਂ ਸੀ, ਸੁਣੀ ਦੇਹ ਡਰਾਵਣੀ ਜਾਂ ਜੀਓ ਵਿੱਚ ਹੋ ਜਾਏ। ਕਹਿੰਦੇ ਜਾਂ ਹਿਰਦੇ ਦੇ ਵਿੱਚੋਂ ਜੀਵਤ ਭਾਵ ਜਦੋਂ ਚੱਲਿਆ ਜਾਂਦਾ ਨਾ, ਹਿਰਦੇ ਅੰਦਰੋਂ ਜੀਵਤ ਭਾਵ ਜਾਣ ਦਾ ਮਤਲਬ ਹੈ ਮੈਂ ਜੀਵ ਹਾਂ, ਮੈਂ ਬਸ, ਮੈਂ ਚਾਰੇ ਪਾਸੇ ਨੂੰ ਮੈਂ ਹੀ ਮੈਂ ਕਰਦਾ ਫਿਰਦਾ। ਇਸੇ ਚੀਜ਼ ਨੂੰ ਅੰਦਰੋਂ ਪਾਸੇ ਕਰਨਾ, ਆਪਣੀ ਆਤਮਕ ਜੋਤ ਨੂੰ ਦੇਖਣਾ। ਕਹਿੰਦੇ ਜਦੋਂ ਜੀਵਤ ਭਾਵ ਅੰਦਰੋਂ ਮਰ ਜਾਂਦਾ, ਚੱਲਿਆ ਜਾਂਦਾ, ਜਿਹੜੀ ਦੇਹੀ ਪਹਿਲਾਂ ਡਰਾਉਣੀ ਹੋ ਰਹੀ ਸੀ ਉਹ ਅਸ਼ੁਭ ਗੁਣਾਂ ਤੋਂ ਖਾਲੀ ਹੋ ਗਈ, ਅਤੇ ਜਿਹੜੀ ਮਨ ਦੇ ਅੰਦਰ ਸੀ ਭਾਹੇ ਬੁਲੰਦੀ ਵਿੱਜ ਵੀ ਧੂ ਨਾ ਨਿਕਸ਼ੋ ਕਾਏ, ਜਿਹੜੀ ਤ੍ਰਿਸ਼ਨਾ ਰੂਪ ਅੱਗ ਬਾਲ ਰਹੀ ਸੀ ਉਹ ਜਿਸ ਵੇਲੇ ਬੁੱਝ ਗਈ ਤਾਂ ਕੋਈ ਵੀ ਸੰਕਲਪਾਂ ਵਿਕਲਪਾਂ ਦਾ ਧੂੰਆਂ ਨਿਕਲਿਆ ਹੀ ਨਾ, ਕਿਉਂਕਿ ਦੇਹੀ ਹੁਣ ਅਸ਼ੁਭ ਗੁਣਾਂ ਤੋਂ ਖਾਲੀ ਹੋ ਗਈ। ਸ਼ੁਭ ਗੁਣਾਂ ਤੋਂ ਨਹੀਂ, ਅਸ਼ੁਭ ਤੋਂ। ਪਹਿਲਾਂ ਜਿਹੜੀ ਦੇਹੀ ਅਸ਼ੁਭ ਗੁਣਾਂ ਕਰਕੇ ਡਰਾਉਣੀ ਸੀ, ਦੂਰੋਂ ਹੀ ਬੰਦਾ ਡਰਦਾ ਸੀ, ਉਹ ਆ ਗਿਆ ਪਰੇ ਹੀ ਹੋ ਜਾਓ, ਐਵੇਂ ਪੁੱਠਾ ਹੀ ਬੋਲੂਗਾ, ਜਾਂ ਉਹਦੇ ਔਗਣ ਨੂੰ ਦੇਖ ਕੇ ਆਪਾਂ ਪਰੇ ਹੋ ਜਾਂਦੇ, ਬੰਦਾ ਠੀਕ ਨਹੀਂ ਹੈ। ਜਦੋਂ ਉਹਨੇ ਉਹ ਸਾਰੇ ਔਗਣ ਤਿਆਗ ਦਿੱਤੇ ਤਾਂ ਹੁਣ ਹਰ ਕੋਈ ਕਹਿੰਦਾ ਉਹਦੇ ਕੋਲ ਖੜੀਏ, ਕੁਝ ਸਿੱਖ ਲਈਏ, ਕਿਉਂਕਿ ਉਹਨੇ ਆਪਣੇ ਔਗਣ ਤਿਆਗ ਦਿੱਤੇ ਨੇ। ਹੁਣ ਸੰਕਲਪਾਂ ਵਿਕਲਪਾਂ ਦਾ ਧੂੰਆਂ ਹੀ ਨਹੀਂ ਨਿਕਲਿਆ, ਤ੍ਰਿਸ਼ਨਾ ਦੀ ਅੱਗ ਬੁਝ ਗਈ। ਪੰਚੇ ਰੁੰਨੇ ਦੁੱਖ ਭਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁੱਖਾਂ ਨੂੰ ਭਰ ਕੇ ਰੋਂਦੇ ਹੋਏ ਕਿ ਸਾਡੇ ਪਾਸੋਂ ਇਹ ਗੁਰਮੁਖ ਬਚ ਗਿਆ, ਨਹੀਂ ਤਾਂ ਖਾ ਲੈਣਾ ਸੀ। ਸਾਡੇ ਸਰੀਰ ਨੂੰ ਚੂੰਟ ਚੂੰਟ ਕੇ ਖਾਣ ਵਾਲੇ ਹਰ ਵਕਤ ਸੋ ਭਗਤ ਫਰੀਦ ਜੀ ਨੇ ਇਹੀ ਬਚਨ ਕੀਤਾ ਨਾ, ਸੋ ਕਾਗਾਂ ਕਰੰਗ ਢੋਲਿਆ ਸਗਲਾ ਖਾਇਆ ਮਾਸ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਮਾਂ ਨੇ ਸਾਰਾ ਮਾਸ ਖਾ ਲਿਆ। ਇਹ ਦੋਏ ਨੈਨਾ ਮਤ ਸੁਹਾਓ ਫਿਰ ਦੇਖਣ ਕੀ ਆਸ। ਹੁਣ ਅੱਖਾਂ ਨਾ ਕਿਤੇ ਮੇਰੀਆਂ ਬਹਾ ਦਿਓ, ਖਤਮ ਹੀ ਕਰ ਦਿਓ ਕਿਤੇ। ਇਸ ਕਰਕੇ ਮਹਾਰਾਜ ਸਾਨੂੰ ਫਰਮਾਉਂਦੇ ਨੇ ਜਿਹੜੇ ਪੰਚੇ ਰੁੰਨੇ ਦੁੱਖ ਭਰੇ, ਜਦੋਂ ਬੰਦਾ ਭਗਤੀ ਚ ਪੂਰਾ ਹੋ ਕੇ, ਤ੍ਰਿਸ਼ਨਾ ਤੋਂ ਰਹਿਤ ਹੋ ਕੇ, ਔਗਣਾਂ ਤੋਂ ਰਹਿਤ ਹੋ ਕੇ, ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਗਿਆ, ਤੇ ਪੰਜ ਕੌਣ ਰੋਂਦੇ ਨੇ ਹੋਰ? ਅਜ਼ਰਾਈਲ, ਮੈਕਾਇਲ, ਫਿਰ ਇਜ਼ਰਾਈਲ, ਜਬਰਾਈਲ, ਪੰਜਵਾਂ ਜਮਦੂਤ, ਇਹ ਦੁੱਖਾਂ ਨੂੰ ਭਰ ਕੇ ਰੋਂਦੇ ਕਿ ਸਾਡੇ ਪਾਸੋਂ ਇਹ ਬਚ ਗਿਆ, ਨਹੀਂ ਤਾਂ ਇਹਨੂੰ ਚੁੱਕ ਲਿਆਉਣਾ ਸੀ ਅਸੀਂ। ਬਿਨਸੇ ਦੂਜਾ ਪਾਏ, ਫਿਰ ਕਹਿੰਦੇ ਦਵੈਸ਼ ਭਾਵ ਆਦਿਕ ਜਿਹੜੇ ਸੀ ਅਸ਼ੁਭ ਗੁਣ, ਇਹ ਵੀ ਸਾਰੇ ਨਾਸ ਹੋ ਗਏ ਅੰਦਰੋਂ ਆਪਣੇ ਆਪ ਹੀ। ਮਨ ਹੀ ਨਹੀਂ ਕਰਦਾ ਕਿ ਕਿਸੇ ਨਾਲ ਦਵੈਸ਼ ਕਰੀਏ। ਭਗਤੀ ਵਿੱਚ ਇਹੀ ਵੱਡੀ ਚੀਜ਼ ਹੈ ਕਿ ਭਗਤੀ ਕਰਨਿਆਂ ਹਿਰਦਾ ਸ਼ਾਂਤ ਹੋ ਜਾਂਦਾ, ਭਟਕੀਆਂ ਹੋਈਆਂ ਰੂਹਾਂ ਹੀ ਇੱਕ ਦੂਜੇ ਨਾਲ ਦਵੈਸ਼ ਕਰਦੀਆਂ, ਮਾੜਾ ਕਰਦੀਆਂ। ਟੇਢੀ ਪਾਗ ਟੇਢੇ ਚੱਲੇ, ਲਾਗੇ ਬੀਰੇ ਖਾਨ, ਭਾਉ ਭਗਤ ਸਿਉਂ ਕਾਜ ਨਾ ਕਛੂਐ, ਮੇਰੋ ਕਾਮ ਦੀ ਬਾਨ। ਕਹਿੰਦੇ ਟੇਢੇ ਹੀ ਜਾਂਦੇ ਨੇ ਉਹ ਬੰਦੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੂੜੇ ਰਾਮ ਜਪੋ ਗੁਣਸਾਰ। ਗੁਣ ਤੋਂ ਭਾਵ ਹੁੰਦਾ ਵਿਚਾਰ ਕੇ ਨਾ, ਸ਼ੁਭ ਗੁਣਾਂ ਨੂੰ ਧਾਰ ਕੇ ਜਿਹੜਾ ਜਪਣੇ ਯੋਗ ਪਰਮਾਤਮਾ ਉਹ ਜਪੋ। ਤਾਂ ਜਿਹੜੀ ਹੈ ਨਾ ਮੂਰਖਤਾਈ, ਇਹ ਸਾਰ ਤੋਂ ਭਾਵ ਸੜ ਗਈ, ਇਹਨੂੰ ਸਾੜ ਦੇ ਅੰਦਰੋਂ। ਹਉਮੈ ਮਮਤਾ ਮੋਹਣੀ ਸਭ ਮੁੱਠੇ ਅਹੰਕਾਰ ਰਹਾਓ। ਜਿਹੜੀ ਮੋਹਣੀ ਸੀ ਮਾਇਆ, ਮਾਇਆ ਦੀ ਹੰਗਤਾ ਮਮਤਾ ਅਤੇ ਹੰਕਾਰ ਆਦਿਕ ਸਾਰਿਆਂ ਨੂੰ ਉਹਨਾਂ ਗੁਰਮੁਖਾਂ ਨੇ ਉਲਟਾ ਮੁੱਠੀ ਤੋਂ ਭਾਵ ਲੁੱਠੀ ਸਾੜ ਦਿੱਤਾ, ਲੁੱਟ ਹੀ ਲਿਆ ਉਲਟਾ ਮਾਇਆ ਨੂੰ। ਨੱਕੋਂ ਕਾਟੀ, ਕੰਨੋਂ ਕਾਟੀ, ਕਾਟ ਕੂਟ ਕੈ ਡਾਰੀ। ਭਗਤ ਕਬੀਰ ਕੋਲ ਆਈ ਮਾਇਆ, ਫੜ ਕੇ ਛੁਰੀ, ਨੱਕ ਵੜ ਦਿੱਤਾ, ਕੰਨ ਵੜ ਦਿੱਤੇ। ਸੋ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਨੇ, ਜਿਹੜੀਆਂ ਚੀਜ਼ਾਂ ਲੁੱਟਣ ਵਾਲੀਆਂ ਸੀ ਬੰਦੇ ਨੂੰ, ਗੁਰਮੁਖ ਨੇ ਤਾਕਤਵਰ ਹੋ ਕੇ ਸ਼ੁਭ ਗੁਣਾਂ ਦੇ ਸਹਿਤ ਨਾਮ ਦੇ ਆਸਰੇ ਉਲਟਾ ਜਿਹੜੇ ਲੁੱਟਣ ਆਏ ਸੀ ਉਹਨਾਂ ਨੂੰ ਹੀ ਲੁੱਟ ਲਿਆ। ਉਹੀ ਇਹਦੇ ਦਾਸ ਬਣ ਗਏ, ਬੰਨ ਲਏ ਫਿਰ ਪੰਚੇ ਰੁੰਨੇ ਦੁੱਖ ਭਰੇ। ਉਹ ਪੰਜ ਵੀ ਰੋਂਦੇ ਨੇ ਇਸ ਕਰਕੇ ਕਿ ਬਈ ਸਾਡੇ ਕੋਲੋਂ ਨਿਕਲ ਗਿਆ, ਸਾਨੂੰ ਤਾਂ ਇਹਨੇ ਉਲਟਾ ਬੰਨ ਹੀ ਲਿਆ ਹੈ। ਜਿਵੇਂ ਸੱਜਣ ਠੱਗ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਜਦ ਕਹਿੰਦਾ ਬਈ ਤਿੰਨ ਜਾਣੇ ਹੈ, ਬੜਾ ਮਾਲ ਹੋਵੇਗਾ ਇਹਨਾਂ ਕੋਲ, ਲੱਗਦੇ ਤਾਂ ਕੋਈ ਬੰਦੇ ਅਮੀਰ ਹੀ ਆ, ਚਿਹਰਿਆਂ 'ਤੇ ਲਾਲੀਆਂ ਨੇ। ਜਦ ਮਹਾਰਾਜ ਨੇ ਪੜ੍ਹਿਆ ਸ਼ਬਦ ਉੱਥੇ ਸੋਝੀ ਹੋ ਗਈ, ਫਿਰ ਚਰਨੀ ਪੈ ਗਏ ਮਹਾਰਾਜ ਦੇ। ਸੋ ਸੋਚਦੇ ਸੀ ਕਿ ਇਹਨਾਂ ਨੂੰ ਲੁੱਟ ਲਵਾਂਗੇ, ਪਰ ਮਹਾਰਾਜ ਨੇ ਉਹਨਾਂ ਦੇ ਅੰਦਰੋਂ ਜਿਹੜੇ ਔਗਣ ਸੀ ਉਹ ਸਾਰੇ ਲੁੱਟ ਲਏ ਅਤੇ ਗੁਣ ਦੇ ਦਿੱਤੇ। ਦੋ ਪ੍ਰਕਾਰ ਲੁੱਟਣਾ ਹੈ, ਇੱਕ ਤਾਂ ਐਸਾ ਲੁੱਟਣਾ ਜੋ ਡਾਕੂ ਚੋਰ ਲੁੱਟਦੇ ਨੇ, ਇੱਕ ਬ੍ਰਹਮ ਗਿਆਨੀ ਲੁੱਟ ਲੈਂਦੇ ਨੇ। ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਤਸ਼ਾਹ ਪਛਤਾਹੋਗੇ ਜਾਂ ਪ੍ਰਾਣ ਜਾਹਾਂਗੇ ਛੂਟ। ਉਹ ਜਿਹੜਾ ਉਹਨਾਂ ਕੋਲ ਜਗਿਆਸੂ ਜਾਂਦਾ ਉਹਦੇ ਅੰਦਰੋਂ ਕਾਮ ਕ੍ਰੋਧ ਆਦਿਕ ਨੂੰ ਲੁੱਟ ਕੇ, ਵਿਸ਼ਿਆਂ ਨੂੰ ਲੁੱਟ ਕੇ ਰਾਮ ਨਾਮ ਦੀ ਲੁੱਟ ਵੱਲ ਲਾ ਦਿੰਦੇ ਨੇ। ਜਿੰਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ। ਹੁਣ ਜਿਨ੍ਹਾਂ ਨੇ ਮਾਇਆ ਦੇ ਵਿੱਚ ਲੱਗ ਕੇ ਦੂਜੀ ਕਾਰ ਹੈ, ਦਵੈਸ਼ ਦੀ ਕਾਰ 'ਚ ਲੱਗ ਕੇ ਨਾਮ ਨੂੰ ਭੁਲਾ ਦਿੱਤਾ, ਦੁਬਿਧਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅੱਗ, ਕਿਉਂਕਿ ਉਹਨਾਂ ਦੇ ਅੰਦਰ ਮਾਇਆ ਦੀ ਅਤੇ ਤ੍ਰਿਸ਼ਨਾ ਦੀ ਅੱਗ ਹਮੇਸ਼ਾ ਬਲਦੀ ਰਹਿੰਦੀ ਹੈ, ਇਸ ਲਈ ਉਹ ਦਵੈਤ ਦੇ ਕੰਮਾਂ 'ਚ ਲੱਗ ਕੇ ਸੜ ਕੇ ਹੀ ਮਰ ਗਏ, ਪਚ ਪਚ ਕੇ ਸੜ ਸੜ ਕੇ ਜ਼ਿੰਦਗੀ ਦੇ ਵਿੱਚ ਮਰ ਗਏ। ਕੁੜੀ ਜਾਣਾ ਬੈਠੇ, ਖਿਜੀ ਜਾਣਾ ਸੁਭਾਅ ਬਣ ਗਿਆ। ਨਾਮ ਤੋਂ ਬਿਨਾਂ ਸਰੀਰ ਜਿਹੜਾ ਹੈ ਇਹਦੇ ਅੰਦਰੋਂ ਔਗਣ ਜਾਂਦੇ ਨਹੀਂ, ਫਿਰ ਕੁੜੀ ਜਾਂਦਾ ਬੈਠਾ। ਇਸ ਕਰਕੇ ਨਾਮ ਬਹੁਤ ਜ਼ਰੂਰੀ ਹੈ ਸਰੀਰ ਲਈ, ਕਿਉਂਕਿ ਸਰੀਰ ਦਾ ਮੂਲ ਹੀ ਨਾਮ ਹੈ। ਨਾਮ ਨਹੀਂ ਸਰੀਰ ਨੂੰ ਬਣਾਇਆ ਹੈ, ਜਿਵੇਂ ਪਾਣੀ ਤੋਂ ਪੈਦਾ ਹੋਇਆ ਨਾ ਸਾਰਾ ਕੁਛ, ਅਤੇ ਪਾਣੀ ਦੀ ਹੀ ਲੋੜ ਪੈਂਦੀ ਸੰਸਾਰ ਨੂੰ। ਇਸੇ ਤਰ੍ਹਾਂ ਮੂਲ ਰੂਪ ਵਿੱਚ ਨਾਮ ਸਾਰਿਆਂ ਦਾ ਹੀ ਮੂਲ ਹੈ, ਅਤੇ ਨਾਮ ਜਪਣ ਦੇ ਨਾਲ ਆਪਣੇ ਆਪ ਹੀ ਬੰਦੇ ਦੇ ਮਨ ਦੇ ਅੰਦਰ ਸ਼ੁਭ ਗੁਣ ਆ ਜਾਂਦੇ ਨੇ। ਨਾਮ ਸਾਡਾ ਸਾਥੀ ਬਣ ਜਾਂਦਾ, ਪਾਰ ਬ੍ਰਹਮ ਭਇਓ ਸਾਥੀ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦਾ ਠੱਗ। ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਰੱਖ ਲਿਆ, ਬਚਾ ਲਿਆ ਇਹਨਾਂ ਸਾਰੀਆਂ ਚੀਜ਼ਾਂ ਤੋਂ, ਬਚ ਗਏ। ਬਾਕੀ ਸਾਰੀ ਜਿਹੜੀ ਦੁਨੀਆਂ ਨੂੰ ਆ ਧੰਦੇ ਰੂਪੀ ਠੱਗਾਂ ਨੇ ਠੱਗ ਲਿਆ, ਜਿਹੜੇ ਆਪਾਂ ਧੰਦੇ ਕਰਦੇ ਹਾਂ, ਕੰਮ ਕਾਰ ਕਰਦੇ ਹਾਂ, ਸਵੇਰੇ ਉੱਠ ਕੇ ਭੱਜਦੇ ਹਾਂ ਔਰ ਬਹੁਤ ਬਿਜ਼ੀ। ਸਤਿਗੁਰੂ ਕਹਿੰਦੇ ਇਹੀ ਠੱਗ ਹੈ, ਇਹ ਜਿਹੜਾ ਬਿਜ਼ੀ ਅੱਖਰ ਹੈ ਇਹੀ ਸਾਨੂੰ ਠੱਗ ਰਿਹਾ ਹੈ। ਇਹਦੇ ਵਿੱਚੋਂ ਇਨਸਾਨ ਨੂੰ ਕੱਢਣਾ ਬਹੁਤ ਔਖਾ, ਖਿੱਚ ਤੁੱਪ ਕੇ ਮਸਾਂ ਬੰਧਨ ਕੱਢਦੇ ਨੇ ਸਤਿਗੁਰੂ, ਕਿਉਂਕਿ ਇਨਸਾਨ ਦੇ ਅੰਦਰ ਇੱਕ ਐਸੀ ਦੌੜ ਲੱਗ ਜਾਂਦੀ ਹੈ, ਕਮਾਵਾਂ ਕਮਾਵਾਂ ਬਣਾਵਾਂ ਬਣਾਵਾਂ ਕਰਦਾ, ਕੁਛ ਵੀ ਨਹੀਂ ਹੈ ਜ਼ਿੰਦਗੀ 'ਚ, ਠੱਗੀ ਵੱਜ ਗਈ ਬਸ। ਜਦੋਂ ਜਾਣ ਲੱਗਿਆ ਸੰਸਾਰ 'ਚੋਂ ਉਹ ਕਮਾਵਾਂ ਬਣਾਵਾਂ ਵੀ ਜ਼ਹਿਰ ਲੱਗਦਾ। ਮਹਾਰਾਜ ਕਹਿੰਦੇ ਖਿਨਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਜਿਨ੍ਹਾਂ ਪਦਾਰਥਾਂ ਲਈ ਦੇਹੀ ਰਗੜ ਰਗੜ ਕੇ ਐਨ ਕੰਗਾਲ ਕਰਤੀ, ਬੁੱਧੀ ਘਸ ਗਈ ਸਾਰੀ ਜ਼ਿੰਦਗੀ, ਦਿਮਾਗ ਘਸ ਗਿਆ, ਹੱਥ ਘਸ ਗਏ, ਪੈਰ ਘਸ ਗਏ, ਇੰਨੀ ਮਿਹਨਤ ਕੀਤੀ, ਜਾਣ ਵੇਲੇ ਨਾਂਗੇ ਪਾਉਂ ਤੇ ਗਏ ਜਿਨਕੇ ਲਾਖ ਕਰੋਰ। ਜੁੱਤੀ ਤਾਂ ਪਾ ਜਾਂਦਾ ਜਾਂਦਾ ਹੋਇਆ, ਜੁੱਤੀ ਵੀ ਨਹੀਂ ਨਾਲ ਲੈ ਕੇ ਜਾਂਦਾ ਆਪਣੀ। ਹੁਣ ਇੰਨਾ ਪੈਸਾ ਕਮਾਇਆ ਜ਼ਿੰਦਗੀ 'ਚ, ਚਿੱਟਾ ਕੱਪੜਾ ਪਾ ਦਿੱਤਾ ਜਾਂਦਾ ਉੱਥੇ, ਕੋਰਾ, ਕੁਛ ਨਹੀਂ ਲੈ ਕੇ ਗਿਆ, ਵਿਚਾਰਾ ਖਾਲੀ ਚਲਿਆ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਜਿਉਂਦੇ ਜੀ ਸਾਵਧਾਨ ਕਰਦਾ, ਤੁਸੀਂ ਮੇਰੀ ਗੱਲ ਵੱਲ ਧਿਆਨ ਦਿਓ, ਕਿਉਂਕਿ ਅਸੀਂ ਸਤਿਗੁਰੂ ਹਾਂ। ਮਹਾਰਾਜ ਕਹਿੰਦੇ ਸੱਤ ਦੀ ਪ੍ਰਾਪਤੀ ਕਰਾਉਣ ਵਾਲੇ ਹਾਂ। ਦੁਨੀਆਂ ਝੂਠੀ ਮਾਇਆ ਦੀ ਝੂਠੀ ਪ੍ਰਾਪਤੀ ਕਰਾਉਣ ਲਈ ਝੂਠਾ ਪ੍ਰਚਾਰ ਕਰਦੀ ਹੈ, ਅਸੀਂ ਸੱਚ ਦੀ ਪ੍ਰਾਪਤੀ ਲਈ ਸੱਚ ਦਾ ਪ੍ਰਚਾਰ ਕਰਦੇ ਹਾਂ। ਔਰ ਅੰਤ ਨੂੰ ਇਸੇ ਨੇ ਕੰਮ ਦੇਣਾ, ਕੂੜ ਨਖੋਟੇ ਨਾਨਕਾ ਓੜਕ ਸੱਚ ਰਹੀ, ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ। ਹੁਣ ਤਾਂ ਕਹਿੰਦੇ ਨੇ ਇਸਤਰੀ ਦੀ ਪ੍ਰੀਤੀ ਮਰ ਗਈ, ਸੰਬੰਧੀਆਂ ਦਾ ਪਿਆਰ ਵੀ ਚਲਿਆ ਗਿਆ। ਕਿਉਂ? ਉਹ ਦੱਸਿਆ ਜੋ ਕਿ ਸਾਰਾ ਕੁਛ ਅੰਦਰੋਂ ਖਤਮ ਕਰ ਦਿੱਤਾ, ਮਨ ਦੇ ਅੰਦਰੋਂ ਸੰਬੰਧੀਆਂ ਦੀ ਪ੍ਰੀਤੀ ਮਰ ਗਈ, ਪਦਾਰਥਾਂ ਦਾ ਪਿਆਰ ਚਲਿਆ ਗਿਆ, ਵਿਰੋਧ ਪਾਉਣ ਵਾਲੇ ਵੈਰੀ ਜਿਹੜੇ ਸੀ, ਜਿਹੜਾ ਵੈਰ ਵੀ ਸੀ ਮੇਰੇ ਅੰਦਰ, ਵੈਰ ਭਾਵ ਪੈਦਾ ਹੁੰਦਾ ਸੀ, ਬਿਨਾਂ ਕਾਰਨ ਤੋਂ ਹੀ ਵੈਰ ਹੋ ਜਾਂਦਾ, ਈਰਖਾ ਦਵੈਸ਼ ਹੋ ਜਾਂਦੀ, ਉਹ ਵੀ ਖਤਮ ਹੋ ਗਿਆ। ਸੋ ਪ੍ਰੀਤੀ ਵਿਸ਼ੇਸ਼ ਹੁੰਦੀ ਆ, ਉਹ ਵੀ ਮਰ ਗਈ। ਪਿਆਰ ਸਮਾਨ 'ਤੇ ਹੁੰਦਾ, ਉਹ ਵੀ ਚਲਿਆ ਗਿਆ। ਵੈਰ ਜਿਹੜਾ ਅਨਾਦੀ ਕਾਲ ਦਾ ਹੁੰਦਾ, ਪਿਤਾ ਪੁਰਖੀ ਵਾਲਾ, ਜਿਵੇਂ ਬਿੱਲੀ ਅਤੇ ਚੂਹੇ ਦਾ ਸ਼ੁਰੂ ਤੋਂ ਹੀ ਵੈਰ ਆ, ਉਹ ਇੱਦਾਂ ਹੀ ਰਹਿਣਾ। ਇਹਨੂੰ ਕਹਿੰਦੇ ਅਨਾਦੀ ਕਾਲ ਦਾ ਵੈਰ। ਵਿਰੋਧ ਹੁੰਦਾ ਵਰਤਮਾਨ ਸਮੇਂ ਦਾ, ਜੋ ਕਿਸੇ ਕਾਰਨ ਆਪਸ ਵਿੱਚ ਦੁਸ਼ਮਣੀ ਪੈ ਗਈ ਫਿਰ ਸਾਰੇ ਮਰ ਗਏ। ਧੰਦਾ ਥੱਕਾ ਹਉਂ ਮੁਈ ਮਮਤਾ ਮਾਇਆ ਕ੍ਰੋਧ, ਕੁੱਲ ਦੁਨੀਆਂ ਦਾ ਜੋ ਵਿਹਾਰ ਸੀ ਨਾ ਉਹ ਥੱਕ ਗਿਆ, ਭਾਵ ਖਤਮ ਹੋ ਗਿਆ ਅੰਦਰੋਂ। ਹੁਣ ਜਿਹੜੀ ਹੰਗਤਾ ਸੀ ਉਹ ਵੀ ਮਰ ਗਈ, ਮਾਇਆ ਦੀ ਮਮਤਾ ਵੀ ਮਰ ਗਈ, ਕ੍ਰੋਧ ਆਦਿਕ ਵੀ ਸਾਰੇ ਮੇਰੇ ਅੰਦਰੋਂ ਮਰ ਗਏ। ਹੁਣ ਕਰਮ ਮਿਲੈ ਸੱਚ ਪਾਈ ਹੈ ਗੁਰਮੁਖ ਸਦਾ ਨਿਰੋਧ। ਕਹਿੰਦੇ ਸਭ ਤੋਂ ਪਹਿਲੇ ਆਪਣੇ ਕਰਮ ਚੰਗੇ ਹੋਣ ਤਾਂ ਵਾਹਿਗੁਰੂ ਦੀ ਕਰਮ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਕਰਮ ਮੈਂ ਮਿਲੈ ਸੱਚ ਪਾਈ ਹੈ, ਜਦੋਂ ਵਾਹਿਗੁਰੂ ਦੀ ਕਰਮ ਬਖਸ਼ਿਸ਼ ਹੁੰਦੀ ਹੈ ਤਾਂ ਕਿਰਪਾ ਕਰਕੇ ਗੁਰਮੁਖ ਪਿਆਰੇ ਮਿਲਦੇ ਨੇ। ਗੁਰਮੁਖ ਮੁਖੀ ਗੁਰੂ, ਗੁਰਮੁਖ ਦਾ ਭਾਵ ਹੈ ਮੁਖੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਸਤਿਗੁਰੂ ਜੀ ਮਿਲ ਜਾਂਦੇ ਮਹਾਰਾਜ ਦੀ ਕਿਰਪਾ ਨਾਲ, ਜਦੋਂ ਫਿਰ ਨਿਰੋਧ ਦਾ ਅਰਥ ਹੈ ਇੰਦਰੀਆਂ ਦਾ ਦਮਨ ਕੀਤਾ, ਤਾਂ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਗੁਰੂ ਸਾਹਿਬ ਨੇ ਦੱਸਿਆ ਆਵਾਗਾਉਣ ਨਾ ਫਿਰ ਘੁੰਮਣਾ ਨਹੀਂ ਜ਼ਿਆਦਾ, ਪੈਰਾਂ ਨੂੰ ਰੋਕ ਕੇ ਰੱਖ ਮਾੜੇ ਪਾਸੇ, ਹੱਥਾਂ ਦੀ ਦੁਰਵਰਤੋਂ ਨਾ ਕਰ, ਅੱਖਾਂ ਨੂੰ ਸੰਭਾਲ, ਬੈਟਰੀ ਖਤਮ ਹੁੰਦੀ ਅੱਖਾਂ ਦੀ, ਜੇ ਬਾਹਲਾ ਦੇਖੀ ਜਾਓ ਦੇਖੀ ਜਾਓ। ਇਸ ਕਰਕੇ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਕੰਨਾਂ ਨੂੰ ਕੰਟਰੋਲ ਕਰ, ਨੱਕ ਸੁਗੰਧੀ ਵੱਲ ਦੌੜਿਆ ਇਹਨੂੰ ਰੋਕ। ਗੁਰਮੁਖ ਸਤਿਗੁਰੂ ਮਹਾਰਾਜ ਗੁਰਮੁਖ ਪਿਆਰਿਆਂ ਨਾਲ ਮਿਲਾ ਕੇ ਸੋਝੀ ਪਾਉਂਦੇ ਨੇ, ਅਤੇ ਆਪਾਂ ਨੇ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਵੀ ਸੰਭਾਲ ਕੇ ਰੱਖਣਾ ਹੈ। ਖਾਮ ਖਾਈ ਇਹਨਾਂ ਦੀ ਐਵੇਂ ਦੁਰਵਰਤੋਂ ਕਰੀ ਜਾਣੀ ਸਰੀਰ ਦੇ ਅੰਗਾਂ ਦੀ, ਫਿਰ ਪਰੇਸ਼ਾਨੀ ਖੜੀ ਹੋ ਜਾਂਦੀ। ਇਸ ਕਰਕੇ ਪੰਜ ਇੰਦਰੀਆਂ ਨੂੰ ਰੋਕ ਕੇ ਰੱਖਣਾ, ਪੰਜ ਕਰਮ ਇੰਦਰੀਆਂ ਨੇ, ਪੰਜ ਗਿਆਨ। ਇਸ ਕਰਕੇ ਹੱਥ ਪੈਰ ਇਹ ਸਭ ਨੂੰ ਰੋਕ ਕੇ ਰੱਖਣ ਲਈ ਹਦਾਇਤ ਕੀਤੀ ਸ੍ਰੀ ਆਨੰਦ ਸਾਹਿਬ ਦੇ ਵਿੱਚ ਮਹਾਰਾਜ ਨੇ। ਇਹ ਅਖੀਰ 'ਤੇ ਜਾ ਕੇ ਇਹ ਸਰੀਰਾ ਮੇਰਿਆ, ਇਹ ਨੇਤਰੋ ਮੇਰਿਓ, ਇਹ ਰਸਨਾ ਇਹ ਸ਼ਰਵਣੋ ਮੇਰਿਓ, ਸਾਰਾ ਕੁਝ ਲਿਖਿਆ ਮਹਾਰਾਜ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੇ ਪਾਏ। ਹੁਣ ਬੁੱਧੀ ਰੂਪ ਪੱਲੇ ਵਿੱਚ ਗੁਰੂ ਦੀ ਸਿੱਖਿਆ ਪਾ ਕੇ ਜਿਹੜੀ ਭਗਤੀ ਰੂਪ ਸੱਚੀ ਕਾਰ ਨੂੰ ਕਰ ਦੇਣਾ, ਉਹੀ ਸੱਚ ਨੂੰ ਮਿਲਦੇ ਨੇ, ਸੱਚੇ ਪਰਮਾਤਮਾ ਨੂੰ। ਪਹਿਲਾਂ ਬੁੱਧੀ ਰੂਪ ਪੱਲੇ 'ਚ ਗੁਰ ਸਿੱਖਿਆ ਪਾ ਲਵੇ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ। ਉਹ ਜਿਹੜਾ ਬੰਦਾ ਫਿਰ ਨਾ ਜੰਮਦਾ ਨਾ ਮਰਦਾ ਨਾ ਹੀ ਜੁਨੀਆਂ 'ਚ ਆਉਂਦਾ ਜਾਂਦਾ, ਕਿਉਂਕਿ ਉਹਦੇ ਮਨ ਵਿੱਚ ਨਾ ਤਾਂ ਕੋਈ ਸੰਕਲਪ ਆਉਂਦਾ, ਨਾ ਹੀ ਮਨ ਦੇ ਵਿੱਚ ਕੋਈ ਵਿਕਾਰ ਆਉਂਦੇ, ਮਨ ਵਿਕਾਰਾਂ ਵੱਲ ਨਹੀਂ ਜਾਂਦਾ। ਜਦੋਂ ਮਾੜਾ ਕੰਮ ਹੀ ਨਹੀਂ ਕਰਨਾ, ਉਹ ਨਾ ਜੰਮੇ ਨਾ ਮਰੇ। ਭਗਤ ਰਵਿਦਾਸ ਜੀ ਕੋਲ ਚਿੱਤਰਗੁਪਤ ਹੁਣੀ ਆ ਗਏ, ਭਾਵ ਤਾਂ ਸਦਾ ਹੀ ਰਹਿੰਦੇ ਨੇ, ਇਹਨਾਂ ਨੂੰ ਦਿਖਣ ਲੱਗ ਗਏ। ਭਗਤ ਰਵਿਦਾਸ ਜੀ ਕਹਿੰਦੇ ਤੁਸੀਂ ਇੱਥੇ ਕੀ ਕਰਦੇ ਹੋ ਮੇਰੇ ਕੋਲ? ਕਹਿੰਦੇ ਜੀ ਸਾਡੀ ਇਹ ਲੱਗੀ ਹੋਈ ਡਿਊਟੀ, ਇੱਥੇ ਹਰੇਕ ਦੇ ਕੋਲ ਅਸੀਂ ਰਹਿੰਦੇ ਹਾਂ, ਰਾਤ ਦਿਨ ਦੀ ਉਹਦੀ ਕਿਰਿਆ ਲਿਖਦੇ ਹਾਂ, ਦਿਨ ਰਾਤ ਦੇ ਕੰਮ ਲਿਖਦੇ ਹਾਂ, ਚੰਗੇ ਕਿੰਨੇ ਕਰਦਾ ਮਾੜੇ ਕਿੰਨੇ ਕਰਦਾ। ਭਗਤ ਰਵਿਦਾਸ ਜੀ ਕਹਿੰਦੇ ਔਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਕਹਿੰਦੇ ਲਿਖ ਲਓ ਇੱਥੇ ਵੀ ਇਹ ਸਵੇਰੇ ਉੱਠਦਾ, ਇਸ਼ਨਾਨ ਕਰਦਾ, ਆਰਾਮ ਆਰਾਮ ਜਪਦਾ, ਇੱਕ ਅੱਧਾ ਫੁਲਕਾ ਛਕ ਲੈਂਦਾ, ਥੋੜ੍ਹਾ ਜਿਹਾ ਸੌਂਦਾ, ਦੁਨੀਆਂ ਦਾ ਭਲਾ ਕਰਦਾ, ਕੀ ਲਿਖੋਗੇ ਮੇਰਾ? ਇੱਥੇ ਲਿਖਣ ਨੂੰ ਹੈ ਨਹੀਂ ਕੁਝ, ਜਾਓ ਇੱਥੋਂ, ਉੱਥੇ ਜਾਓ ਜਿੱਥੇ ਕੋਈ ਮਾੜਾ ਕੰਮ ਕਰਦਾ ਕਿਤੇ ਲਿਖਣਾ। ਅਸੀਂ ਤਾਂ ਭਾਈ ਰਾਮ ਰਾਮ ਜਪਦੇ ਹਾਂ, ਸੁੱਤੇ ਵੀ ਜਪਦੇ ਹਾਂ, ਬੈਠਦੇ ਵੀ ਜਪਦੇ ਹਾਂ, ਸਾਡੇ ਕੋਲ ਤਾਂ ਮਾੜਾ ਕੰਮ ਹੈ ਹੀ ਨਹੀਂ ਕੋਈ। ਇਸ ਜਿੱਥੇ ਕੋਈ ਰਾਮ ਦਾ ਨਾਮ ਜਪਦਾ ਉੱਥੇ ਤੁਹਾਡਾ ਕੀ ਕੰਮ ਹੈ? ਇਸ ਕਰਕੇ ਉਹ ਚਿੱਤਰਗੁਪਤ ਹੁਣਾਂ ਨੂੰ ਭਜਾ ਦਿੱਤਾ ਆਪਣੇ ਕੋਲੋਂ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਉਹ ਜਿਹੜਾ ਬੰਦਾ ਹੈ ਉਹ ਦੋਨੋਂ ਦਰਾਂ ਵਿੱਚ ਹੀ ਪ੍ਰਧਾਨ ਹੈ, ਸੰਸਾਰ ਅੰਦਰ ਵੀ ਪ੍ਰਧਾਨ ਰੂਪ ਹੈ, ਸਤਸੰਗਤ ਰੂਪ ਦਰਵਾਜ਼ੇ 'ਚ ਪ੍ਰਧਾਨ ਰੂਪ ਹੈ, ਪਰਲੋਕ ਵਿੱਚ ਵੀ ਪ੍ਰਧਾਨ ਰੂਪ ਹੈ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਉਹ ਸਾਰੇ ਥਾਈਂ ਪ੍ਰਧਾਨ ਰੂਪ ਹੈ। ਉਹ ਪਰਲੋਕ ਦਰਗਾਹ ਵਿੱਚ ਜਸ ਰੂਪ ਪੁਸ਼ਾਕ ਨੂੰ ਪਾ ਕੇ ਜਾਂਦੇ ਨੇ। ਦਰਗਹਿ ਪੈਦਾ ਜਾਏ, ਉਹਨਾਂ ਨੂੰ ਦਰਗਾਹ ਦੇ ਵਿੱਚ ਪੈਦਾ ਤੋਂ ਭਾਵ ਸਿਰੋਪ ਪਾਇਆ ਜਾਂਦਾ। ਇੱਕ ਸਿਰੋਪ ਇੱਥੇ ਵੀ ਮਿਲਦਾ ਭਗਤੀ ਦਾ, ਦਰਗਾਹ ਦੇ ਵਿੱਚ ਵੀ ਪਰਮੇਸ਼ਰ ਸਿਰੋਪ ਦਿੰਦੇ ਨੇ, ਸ਼ਾਬਾਸ਼ ਜਿੱਤ ਕੇ ਆਇਆ ਹੈ ਤੂੰ। ਲੋਕ ਹਾਰਦੇ ਨੇ, ਧਰਮਰਾਜੇ ਕੋਲ ਜਾਂਦੇ ਨੇ, ਨਰਕਾਂ ਨੂੰ ਜਾਂਦੇ ਨੇ, ਤੂੰ ਜਿੱਤ ਕੇ ਆਪਣੀ ਜ਼ਿੰਦਗੀ ਨੂੰ ਸਾਡੇ ਪਾਸ ਆਇਆ ਹੈ। ਇਸ ਤਰ੍ਹਾਂ ਗੁਰਮੁਖਾਂ ਨੂੰ ਸ਼ਾਬਾਸ਼ ਪ੍ਰਾਪਤ ਹੁੰਦੀ ਹੈ।